ਸਤਨਾਮ ਸ੍ਰੀ ਵਾਹਿਗੁਰੂ ਜੀ, ਸ੍ਰੀ ਰਾਗ ਮਹੱਲਾ ਪਹਿਲਾ। ਸੁੰਜੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ, ਪਾਹੇ ਬੁਲੰਦੀ ਬਜਵੀ ਤੂੰ ਨਾਨਕ ਸਿਓ ਕਾਏ। ਸੁਣੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ, ਪਾਏ ਬੁਲੰਦੀ ਬਿਜਵੀ ਤੂੰ ਨਾਨਕ ਸਿਓ ਕਾਏ। ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੇ ਪਾਏ, ਮੂੜੇ ਰਾਮ ਜਪੋ ਗੁਣ ਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ। ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲੱਗ, ਦੁਬਦਾ ਲਾਗੇ ਪਚਮੋਏ ਅੰਤਰ ਤ੍ਰਿਸ਼ਨਾ ਅੱਗ। ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਤੰਦੈ ਠੱਗ, ਮੋਈ ਪ੍ਰੀਤ ਪਿਆਰ ਗਿਆ ਮੋਆ ਬੈਰ ਵਿਰੋਧ। ਤੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ, ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ। ਸੱਚੀ ਕਾਰ ਸੱਚ ਮਿਲੈ ਗੁਰਮਤ ਪੱਲੈ ਪਾਏ, ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ। ਨਾਨਕ ਦਰ ਪ੍ਰਧਾਨ ਸੋ ਦਰ ਗਹਿ ਪੈਦਾ ਜਾਏ, ਜੋ ਨਰ ਜੰਮੈ ਨਾ ਮਰੈ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ। ਨਾਨਕ ਦਰ ਪ੍ਰਧਾਨ ਸੋ ਦਰ ਗਹਿ ਪੈਦਾ ਜਾਏ। ਸੁੰਜੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਾਹਰ ਪੀਰ ਜਗਤ ਗੁਰ ਬਾਬਾ, ਸਿੱਖਾਂ ਦੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਆਪ ਸੰਗਤਾਂ ਕਥਾ ਵਿਚਾਰ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਕੁਝ ਤਾੜਨਾ ਕਰਕੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਮੂੜੇ ਰਾਮ ਜਪੋ ਗੁਣ ਸਾਰ, ਹਉਮੈ ਮਮਤਾ ਮੋਹਣੀ, ਸਭ ਮੁੱਠੀ ਅਹੰਕਾਰ ਰਹਾਉ। ਮੂੜੇ ਦਾ ਅਰਥ ਹੈ ਮੂਰਖ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮਨੁੱਖ ਨੂੰ ਮੂੜੇ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਏ। ਜਿਹੜਾ ਕੰਮ ਜ਼ਰੂਰੀ ਕਰਨ ਵਾਲਾ ਹੈ ਉਹ ਅਸੀਂ ਕਰਦੇ ਨਹੀਂ, ਅਤੇ ਜਿਹੜਾ ਕੰਮ ਸਾਡੇ ਕਿਸੇ ਕੰਮ ਆਉਣ ਵਾਲਾ ਨਹੀਂ ਉਸਦੇ ਅੰਦਰ ਦਿਨ ਰਾਤ ਅਸੀਂ ਲੱਗੇ ਹੋਏ ਹਾਂ। ਕੰਮ ਕਰਨ ਵਾਲਾ ਕਿਹੜਾ ਹੈ? ਹਜ਼ੂਰ ਸਾਨੂੰ ਇਹ ਗੱਲ ਸਮਝਾਉਂਦੇ ਹਨ, ਮੂੜੇ ਰਾਮ ਜਪੋ ਗੁਣ ਸਾਰ, ਐ ਮੂਰਖਾ ਤੇਰੇ ਕਰਨ ਵਾਲਾ ਕੰਮ ਤਾਂ ਆਹੀ ਹੈ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ, ਤੂੰ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇ ਅਤੇ ਇਸ ਦੇ ਨਾਲ ਨਾਲ ਗੁਣ ਸਾਰ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਵੀ ਸੰਭਾਲ, ਕਿਉਂਕਿ ਗੁਰਮਤਿ ਦੇ ਅੰਦਰ ਨਾਮ ਅਤੇ ਕੀਰਤਨ ਨੂੰ ਕਲਯੁਗ ਦੇ ਪ੍ਰਧਾਨ ਸਾਧਨ ਪ੍ਰਵਾਨਿਆ ਗਿਆ ਹੈ। ਨਾਮ ਅਸੀਂ ਇਕੱਲੇ ਵੀ ਜਪ ਸਕਦੇ ਹਾਂ ਅਤੇ ਇਕੱਠੇ ਹੋ ਕੇ ਵੀ ਜਪ ਸਕਦੇ ਹਾਂ, ਪਰ ਜਿੱਥੋਂ ਤੱਕ ਕੀਰਤਨ ਦਾ ਸਵਾਲ ਹੈ, ਕੀਰਤਨ ਰਲ ਕੇ ਹੀ ਕਰ ਸਕਦੇ ਹਾਂ। ਨਾਮ ਜਾਤੀ ਸਾਧਨ ਹੈ, ਕੀਰਤਨ ਜਮਾਤੀ ਸਾਧਨ ਹੈ। ਇਕੱਲਿਆਂ ਨੂੰ ਸਤਿਗੁਰੂ ਦਾ ਹੁਕਮ ਹੈ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ। ਜਦੋਂ ਸੰਗਤ ਵਿੱਚ ਬੈਠੀਏ ਤਾਂ ਉਸ ਵੇਲੇ ਗੁਰਬਾਣੀ ਕੀਰਤਨ ਕਥਾ ਵਾਹਿਗੁਰੂ ਦੇ ਗੁਣਾਂ ਦੀ ਸੰਭਾਲ ਕਰੋ। ਇਹ ਕੰਮ ਸਾਡੇ ਜ਼ਰੂਰੀ ਕਰਨ ਵਾਲਾ ਹੈ। ਇੱਕ ਥਾਂ 'ਤੇ ਪੰਜਵੇਂ ਗੁਰਦੇਵ ਜੀ ਨੇ ਵੀ ਸਾਨੂੰ ਇਹੀ ਸਿੱਖਿਆ ਬਖਸ਼ੀ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਜ਼ੂਰ ਕਹਿੰਦੇ ਨੇ, ਮੂਰਖਾ ਤੇਰੇ ਕਰਨ ਵਾਲਾ ਅਸਲੀ ਕੰਮ ਇਹ ਹੈ, ਮੂੜੇ ਰਾਮ ਜਪੋ, ਤੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਅਤੇ ਨਾਲ ਹੀ ਗੁਣ ਸਾਰ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਵੀ ਸੰਭਾਲ, ਨਾਮ ਵੀ ਜਪ ਅਤੇ ਕੀਰਤਨ ਵੀ ਕਰ, ਬਾਣੀ ਵੀ ਪੜ੍ਹ ਕਥਾ ਵੀ ਕਰ। ਇਹ ਸਤਿਗੁਰੂ ਦਾ ਉਪਦੇਸ਼ ਹੈ। ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ, ਹਜ਼ੂਰ ਕਹਿੰਦੇ ਦੂਸਰੇ ਪਾਸੇ ਜਿਹੜੀ ਹਉਮੈ ਹੈ ਅਤੇ ਮਮਤਾ ਜਿਹੜੀ ਮਾਇਆ ਦੀ ਖਿੱਚ ਹੈ, ਮੇਰ ਤੇਰ ਹੈ, ਮੋਹਣੀ ਇਹ ਸਾਡੇ ਮਨ ਨੂੰ ਮੋਹਿਤ ਕਰ ਰਹੀ ਹੈ। ਹਉਮੈ ਦਾ ਅਰਥ ਹੈ ਮੈਂ ਦਾ ਭਾਵ ਅਤੇ ਮਮਤਾ ਦਾ ਅਰਥ ਹੈ ਮੇਰ ਤੇਰ ਦਾ ਭਾਵ। ਮੈਂ ਅਤੇ ਮੇਰੀ ਇਹ ਦੋਵੇਂ ਹੀ ਚੀਜ਼ਾਂ ਮੋਹਣੀ ਸਾਡੇ ਮਨ ਨੂੰ ਮੋਹਿਤ ਕਰ ਰਹੀਆਂ ਹਨ। ਸਭ ਮੁੱਠੀ ਅਹੰਕਾਰ, ਹਜ਼ੂਰ ਕਹਿੰਦੇ ਇੱਕ ਹਉਮੈ ਦੂਸਰੀ ਜਿਹੜੀ ਮਨ ਨੂੰ ਮੋਹਿਤ ਕਰਨ ਵਾਲੀ ਮਾਇਆ ਦੀ ਮਮਤਾ ਹੈ, ਅਤੇ ਤੀਸਰੇ ਨੰਬਰ 'ਤੇ ਹੰਕਾਰ ਹੈ। ਇਹਨਾਂ ਤਿੰਨਾਂ ਚੀਜ਼ਾਂ ਨੇ ਸਭ ਮੁੱਠੀ ਇਹ ਸਾਰੀ ਦੁਨੀਆ ਲੁੱਟ ਲਈ ਹੈ। ਸਾਰੀ ਸ੍ਰਿਸ਼ਟੀ ਨੂੰ, ਸਾਰੀ ਮਨੁੱਖਤਾ ਨੂੰ ਇਹਨਾਂ ਤਿੰਨਾਂ ਨੇ ਲੁੱਟ ਲਿਆ ਹੈ। ਹਉਮੈ ਨੇ, ਇਹ ਮੋਹਣੀ ਮਾਇਆ ਦੀ ਮਮਤਾ ਨੇ ਅਤੇ ਹੰਕਾਰ ਨੇ ਸਾਰੀ ਦੁਨੀਆ ਲੁੱਟੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ 14ਵੇਂ ਸ਼ਬਦ ਦੇ ਅੰਦਰ ਸਾਡੇ ਇਸ ਸਰੀਰ ਦੀ ਜੋ ਮਰਨ ਤੋਂ ਬਾਅਦ ਦਸ਼ਾ ਹੁੰਦੀ ਹੈ ਉਹ ਦਰਸਾ ਕੇ ਅਤੇ ਸਾਨੂੰ ਵਾਹਿਗੁਰੂ ਦੇ ਨਾਮ ਜਪਣ ਦਾ, ਉਹਦੇ ਗੁਣ ਸੰਭਾਲਣ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ, ਸੁੰਜੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ।
ਸਾਹਿਬ, ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੁੰਨੀ ਦੇਹ ਡਰਾਵਣੀ, ਇਹ ਜਿਹੜਾ ਸੁੰਨੀ ਨੰਨਾ ਸ਼ਬਦ ਹੈ ਇਹਦਾ ਉਚਾਰਨ ਸਹੀ ਢੰਗ ਦੇ ਨਾਲ ਕਰਨਾ। ਸੁੰਜੀ ਨਹੀਂ ਕਰਨਾ, ਸੁੰਨੀ ਨਹੀਂ ਕਰਨਾ, ਸੁੰਨੀ ਸੁੰਨੀ ਦੇਹ ਡਰਾਵਣੀ ਜਾਂ ਜੀਓ ਵਿੱਚੋਂ ਜਾਏ। ਹਜ਼ੂਰ ਕਹਿੰਦੇ ਜਦੋਂ ਇਸ ਦੇਹ ਦੇ ਵਿੱਚੋਂ, ਜੀਓ ਦਾ ਅਰਥ ਹੈ ਜੀਵ ਆਤਮਾ ਪੌਰ ਉਡਾਰੀ ਮਾਰ ਜਾਂਦਾ ਹੈ, ਇਹ ਜਿਹੜੀ ਸਾਡੀ ਦੇਹ ਹੈ ਜਿਹੜੀ ਪਹਿਲਾਂ ਬਹੁਤ ਸੁੰਦਰ ਸਾਨੂੰ ਜਾਪਦੀ ਹੈ ਡਰਾਵਣੀ, ਇਹੀ ਡਰਾਉਣੀ ਪ੍ਰਤੀਤ ਹੋਣ ਲੱਗ ਜਾਂਦੀ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਸਰੀਰ ਤਾਂ ਉਹੀ ਹੁੰਦਾ ਹੈ, ਅੰਗ ਪ੍ਰਤੰਗ ਇੰਦਰੀਏ ਵੀ ਉਹੀ ਹੁੰਦੇ ਨੇ, ਪਰ ਡਰ ਆਉਣ ਲੱਗ ਜਾਂਦਾ। ਕਿਉਂ? ਅਸਲੀ ਸੁੰਦਰਤਾ ਤਾਂ ਵਾਹਿਗੁਰੂ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਹੁੰਦੀ ਹੈ। ਜਦੋਂ ਵਾਹਿਗੁਰੂ ਦੀ ਜੋਤ ਚੇਤਨ ਸੱਤਾ ਵਿੱਚੋਂ ਨਿਕਲ ਜਾਂਦੀ ਹੈ ਤਾਂ ਇਹ ਜਿਹੜੀ ਦੇਹ ਹੈ ਇਹ ਵੀ ਬਹੁਤ ਡਰਾਉਣ ਵਾਲੀ ਹੋ ਜਾਂਦੀ ਹੈ।
ਮਾਹੇ ਬੁਲੰਦੀ ਬਿਜ ਵੀ ਤੂੰ ਨਾ ਨਿਕਸਿਓ ਕਾਏ।
ਹਜ਼ੂਰ ਫਰਮਾਉਂਦੇ ਨੇ ਪਾਹੇ ਬੁਲੰਦੀ ਵਿੱਚ ਵੀ, ਪਾਹੇ ਦਾ ਅਰਥ ਹੈ ਅੱਗ, ਕਿਉਂਕਿ ਸਾਡੇ ਸਰੀਰ ਵਿੱਚ ਪੰਜ ਤੱਤ ਨੇ, ਉਹਨਾਂ ਵਿੱਚ ਅਗਨੀ ਵੀ ਇੱਕ ਤੱਤ ਹੈ। ਪਾਹੇ ਬੁਲੰਦੀ ਵਿੱਚ ਵੀ ਜਿਹੜੀ ਸਾਡੇ ਅੰਦਰ ਅੱਗ ਬਲ ਰਹੀ ਹੈ ਜਿਹਦੇ ਆਸਰੇ ਅਸੀਂ ਜੀਵਤ ਹਾਂ, ਹਜ਼ੂਰ ਕਹਿੰਦੇ ਜਿਹੜੀ ਅੰਦਰ ਅੱਗ ਬਲਦੀ ਸੀ ਉਹ ਵਿੱਚ ਵੀ ਦਾ ਅਰਥ ਹੈ ਬੁੱਝ ਗਈ ਹੈ। ਤੂੰ ਨਾ ਨਿਕਸਿਓ ਕਾਏ, ਜਦੋਂ ਅੱਗ ਹੀ ਬੁੱਝ ਗਈ ਤਾਂ ਫਿਰ ਧੂੰਆਂ ਕੀ ਨਿਕਲਣਾ ਸੀ। ਇਹਦਾ ਮਤਲਬ ਇਹ ਹੈ ਪਾਹੇ ਬੁਲੰਦੀ ਵਿੱਚ ਵੀ ਜਿਹੜੀ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਅਥਵਾ ਚੇਤਨ ਸੱਤਾ ਦੀ ਅੱਗ ਬਲ ਰਹੀ ਸੀ ਅਥਵਾ ਜੀਵਨ ਕਲਾ ਦੀ ਜਿਹੜੀ ਸਾਡੇ ਸਰੀਰ ਵਿੱਚ ਅੱਗ ਬਲ ਰਹੀ ਸੀ ਉਹ ਤੀ ਹੁਣ ਬੁੱਝ ਗਈ ਹੈ। ਤੂੰ ਨਾ ਨਿਕਸਿਓ ਕਾਏ, ਅਤੇ ਜਿਹੜਾ ਸਵਾਸਾਂ ਰੂਪੀ ਧੂੰਆਂ ਸੀ ਉਹ ਹੁਣ ਕਿੱਥੋਂ ਨਿਕਲਣਾ ਸੀ, ਉਹ ਵੀ ਨਿਕਲਣੋਂ ਹਟ ਗਿਆ, ਕਿਉਂਕਿ ਇਹ ਵੀ ਇੱਕ ਪ੍ਰਕਿਰਤੀ ਦਾ ਨਿਯਮ ਹੈ। ਜਦੋਂ ਅੱਗ ਬੁੱਝ ਜਾਵੇ ਤਾਂ ਧੂੰਆਂ ਵੀ ਆਪਣੇ ਆਪ ਹੀ ਨਿਕਲਣੋਂ ਹਟ ਜਾਂਦਾ। ਜੇ ਅੱਗ ਧੁਖਦੀ ਹੈ ਧੂੰਆਂ ਤਾਂ ਵੀ ਨਿਕਲੇਗਾ, ਜੇ ਅੱਗ ਬਲਦੀ ਹੈ ਤਾਂ ਵੀ ਧੂੰਆਂ ਦੂਰੋਂ ਦਿਖਾਈ ਦੇਵੇਗਾ, ਪਰ ਜਦੋਂ ਅੱਗ ਬੁੱਝ ਜਾਂਦੀ ਹੈ ਤਾਂ ਫਿਰ ਧੂੰਆਂ ਨਹੀਂ ਨਿਕਲ ਸਕਦਾ। ਹਜ਼ੂਰ ਕਹਿੰਦੇ ਨੇ ਜਦੋਂ ਸਾਡੇ ਸਰੀਰ ਵਿੱਚੋਂ ਬਲਦੀ ਅੱਗ ਬੁੱਝ ਗਈ, ਚੇਤਨ ਸੱਤਾ ਜੀਵ ਕਲਾ ਦੀ ਅੱਗ ਸ਼ਾਂਤ ਹੋ ਗਈ, ਤੂੰ ਨਾ ਨਿਕਸਿਓ ਕਾਏ, ਅਤੇ ਫਿਰ ਇਹ ਜਿਹੜਾ ਸਵਾਸਾਂ ਰੂਪੀ ਧੂੰਆਂ ਸੀ ਇਹ ਵੀ ਉਹਦੇ ਵਿੱਚੋਂ ਨਹੀਂ ਨਿਕਲਿਆ, ਇਹ ਵੀ ਨਾਲ ਹੀ ਖਤਮ ਹੋ ਗਿਆ।
ਪੰਚੇ ਰੁਨੇ ਦੁੱਖ ਪਰੇ ਬਿਨਸੇ ਦੂਜੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸਾਡੇ ਸਰੀਰ ਵਿੱਚੋਂ ਪੌਰ ਉਡਾਰੀ ਮਾਰ ਜਾਂਦਾ ਹੈ, ਅੰਦਰ ਚੈਤਨ ਸੱਤਾ ਦੀ ਬਲ ਦੀ ਅੱਗ ਵੀ ਬੁੱਝ ਜਾਂਦੀ ਹੈ, ਸਵਾਸਾਂ ਦਾ ਧੂੰਆਂ ਵੀ ਨਿਕਲਣ ਨੂੰ ਹਟ ਜਾਂਦਾ ਹੈ, ਪੰਚੇ ਰੁਨੇ ਦੁੱਖ ਭਰੇ, ਉਸ ਵੇਲੇ ਜਿਹੜੇ ਪੰਜ ਸਾਡੇ ਕਰੀਬੀ ਰਿਸ਼ਤੇਦਾਰ ਨੇ, ਸਾਖ ਸੰਬੰਧੀ ਨੇ, ਉਹ ਦੁੱਖ ਦੇ ਵਿੱਚ ਭਰੇ ਰੋਣ ਲੱਗ ਜਾਂਦੇ ਨੇ। ਉਹ ਪੰਜ ਕਿਹੜੇ ਨੇ? ਇੱਕ ਤਾਂ ਮਾਤਾ ਪਿਤਾ ਦਾ ਬਹੁਤਾ ਮੋਹ ਹੁੰਦਾ, ਅਤੇ ਦੂਸਰੇ ਜਿਹੜੇ ਸਾਡੇ ਭੈਣ ਭਾਈ ਹੁੰਦੇ ਨੇ, ਤੀਸਰੇ ਨੰਬਰ 'ਤੇ ਜਿਹੜੇ ਸਾਡੇ ਆਪਣੇ ਧੀਆਂ ਪੁੱਤਰ ਹੁੰਦੇ ਨੇ, ਚੌਥੇ ਨੰਬਰ 'ਤੇ ਜਿਹੜੀ ਧਰਮ ਪਤਨੀ ਵਾਈਫ ਹੁੰਦੀ ਹੈ, ਪੰਜਵੇਂ ਨੰਬਰ 'ਤੇ ਜਿਹੜੇ ਜਿਗਰੀ ਦੋਸਤ ਹੁੰਦੇ ਨੇ, ਇਹ ਜਿਹੜੇ ਪੰਜੇ ਰੋਂਦੇ ਨੇ, ਬਾਕੀ ਤਾਂ ਸਭ ਦਿਖਾਵਾ ਹੀ ਕਰਦੇ ਨੇ। ਦੁੱਖ ਤਾਂ ਉਹਨਾਂ ਨੂੰ ਹੀ ਹੁੰਦਾ ਹੈ ਨਾ ਜਿਹੜੇ ਬਹੁਤ ਕਰੀਬੀ ਰਿਸ਼ਤੇਦਾਰ ਸਾਖ ਸੰਬੰਧੀ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਪੰਚੇ ਰੁਨੇ ਦੁੱਖ ਪਰੇ ਬਿਨਸੇ ਦੂਜੇ ਭਾਏ, ਉਹ ਜਿਹੜੇ ਪੰਜੇ ਸਨ ਸਾਡੇ ਕਰੀਬੀ ਰਿਸ਼ਤੇਦਾਰ, ਉਹ ਦੁੱਖ ਦੇ ਵਿੱਚ ਭਰੇ ਹੋਏ ਰੋਣ ਲੱਗ ਪਏ, ਬਿਨਸੇ ਦੂਜੇ ਭਾਏ, ਅਤੇ ਉਹਨਾਂ ਦਾ ਪ੍ਰੇਮ ਵੀ ਆਤਮਾ ਨਾਲ ਨਹੀਂ ਸੀ, ਕੋਈ ਉਸਦੀ ਜ਼ਮੀਰ ਦੇ ਨਾਲ ਰੂਹ ਦੇ ਨਾਲ ਨਹੀਂ ਸੀ, ਬਿਨਸੇ ਦੂਜੇ ਭਾਏ, ਉਹ ਵੀ ਦੂਸਰੇ ਪ੍ਰੇਮ ਦੇ ਵਿੱਚ ਹੀ ਨਾਸ ਹੋ ਗਏ। ਇਹਦਾ ਮਤਲਬ ਉਹਨਾਂ ਨੇ ਸਰੀਰ ਨੂੰ ਹੀ, ਦੇਹ ਨੂੰ ਹੀ ਸਾਰਾ ਕੁਝ ਸਮਝਿਆ ਹੋਇਆ ਸੀ। ਇਹ ਜਿਹੜਾ ਮਨੁੱਖ ਹੈ ਕੇਵਲ ਸਰੀਰ ਹੀ ਤਾਂ ਨਹੀਂ, ਇਹ ਗੱਲ ਸੋਚਣ ਵਾਲੀ ਹੈ, ਜਿਸ ਨੂੰ ਅਸੀਂ ਮਨੁੱਖ ਆਖਦੇ ਹਾਂ ਉਹ ਕੇਵਲ ਸਰੀਰ ਨਹੀਂ, ਇਸ ਸਰੀਰ ਦੇ ਅੰਦਰ ਹੋਰ ਵੀ ਬਹੁਤ ਕੁਝ ਹੈ। ਸਤਿਗੁਰੂ ਦੇ ਬਾਣੀ ਵਿੱਚ ਬਚਨ ਆਉਂਦੇ ਨੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜੋ ਬ੍ਰਹਿਮੰਡ ਪਿੰਡ ਸੋ ਜਾਣ। ਜੋ ਕੁਛ ਬ੍ਰਹਿਮੰਡ ਦੇ ਵਿੱਚ ਅਸੀਂ ਤੱਕਦੇ ਹਾਂ ਉਹੀ ਕੁਛ ਸਾਡੇ ਸਰੀਰ ਵਿੱਚ ਵੀ ਹੈ, ਪਰ ਉਸਦੀ ਖੋਜ ਕਰਨ ਤੋਂ ਪਤਾ ਚੱਲੇਗਾ, ਨਹੀਂ ਤਾਂ ਸਾਨੂੰ ਇਉਂ ਹੀ ਜਾਪਦਾ ਹੈ ਵੀ ਜਿਵੇਂ ਇਹ ਸਰੀਰ ਹੀ ਸਭ ਕੁਝ ਹੈ। ਨਹੀਂ, ਇਸ ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ, ਔਰ ਉਹ 17 ਜਾਂ 19 ਤੱਤਾਂ ਦਾ ਬਣਿਆ ਮੰਨਿਆ ਹੋਇਆ। ਪੰਜ ਗਿਆਨ ਇੰਦਰੀਏ, ਪੰਜ ਕਰਮ ਇੰਦਰੀਏ, ਪੰਜ ਪ੍ਰਾਣ ਅਤੇ ਮਨ ਅਤੇ ਬੁੱਧ, ਇਹ 17 ਤੱਤ ਨੇ, ਅਤੇ ਬਾਕੀ ਮਨ ਬੁੱਧ ਚਿੱਤ ਹੰਕਾਰ ਇਹ 4 ਰਲਾ ਕੇ ਅਤੇ 19 ਵੀ ਬਣਦੇ ਨੇ। ਇਸ ਨੂੰ ਲਿੰਗ ਸਰੀਰ ਜਾਂ ਸੂਖਸ਼ਮ ਸਰੀਰ ਆਖਿਆ ਜਾਂਦਾ, ਔਰ ਇਸ ਤੋਂ ਅੱਗੇ ਹੋਰ ਇੱਕ ਡੂੰਘਾ ਕਾਰਨ ਸਰੀਰ ਹੈ। ਇਸ ਸਰੀਰ ਦੇ ਅੰਦਰ ਹੀ ਇਹ ਸਾਰਾ ਕੁਝ ਹੈ। ਫਿਰ ਇਸ ਤੋਂ ਅੱਗੇ ਵਾਹਿਗੁਰੂ ਦੀ ਜੋਤ ਹੈ, ਜੋਤ ਤੱਕ ਤਾਂ ਅਸੀਂ ਪੜ੍ਹਦੇ ਹੀ ਨਹੀਂ, ਅਸੀਂ ਤਾਂ ਸਰੀਰ ਨੂੰ ਵੇਖਦੇ ਹਾਂ, ਸੂਖਸ਼ਮ ਸਰੀਰ ਵਿੱਚੋਂ ਨਿਕਲ ਜਾਂਦਾ ਉਹਨੂੰ ਵੀ ਅਸੀਂ ਨਹੀਂ ਵੇਖ ਸਕਦੇ। ਕਾਰਨ ਸਰੀਰ ਤਾਂ ਹੈ ਹੀ ਜੜ, ਉਹਦੇ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ ਲੱਗਦਾ। ਹਜ਼ੂਰ ਕਹਿੰਦੇ ਨੇ ਜਿਹੜੇ ਪੰਜੇ ਕਰੀਬੀ ਰਿਸ਼ਤੇਦਾਰ ਸਨ, ਉਹ ਦੁੱਖ ਦੇ ਵਿੱਚ ਭਰੇ ਰੋਣ ਲੱਗ ਪਏ, ਬਿਨਸੇ ਦੂਜੇ ਭਾਏ, ਪਰ ਇਹ ਜੀਵ ਦੂਜੇ ਪਾਸੇ ਪ੍ਰੇਮ ਕਰਕੇ ਹੀ ਨਾਸ ਹੋ ਗਏ। ਇਹਨਾਂ ਨੇ ਅਸਲੀਅਤ ਨੂੰ ਨਹੀਂ ਸਮਝਿਆ, ਉਹਨਾਂ ਨੇ ਸਰੀਰ ਨੂੰ ਹੀ ਸਾਰਾ ਕੁਝ ਸਮਝ ਲਿਆ, ਇਸ ਦੇ ਅੰਦਰ ਕੀ ਹੈ, ਇਸ ਤੋਂ ਪਰੇ ਕੀ ਹੈ, ਉਸਦੀ ਉਹਨਾਂ ਨੇ ਕੋਈ ਵੀ ਸੋਝੀ ਹਾਸਲ ਨਾ ਕੀਤੀ। ਅਥਵਾ ਪੰਚੇ ਰੁਨੇ ਦੁੱਖ ਭਰੇ, ਜਿਹੜੇ ਪੰਜ ਗਿਆਨ ਇੰਦਰੀਏ ਸਨ, ਜਿਵੇਂ ਅੱਖਾਂ ਨੇ, ਕੰਨ ਨੇ, ਨਾਸਿਕਾ ਹੈ, ਤੁਚਾ ਹੈ, ਔਰ ਇਹ ਜਿਹੜੇ ਪੰਜ ਗਿਆਨ ਇੰਦਰੀਏ ਸਨ, ਅਤੇ ਬਾਕੀ ਮੁੱਖ ਹੈ, ਰਸਨਾ ਹੈ, ਇਹ ਪੰਜੇ ਕਹਿੰਦੇ ਰੋਣ ਲੱਗ ਪਏ। ਜਦੋਂ ਕੋਈ ਪ੍ਰਾਣੀ ਮਰਦਾ ਹੈ ਨਾ, ਉਸ ਵੇਲੇ ਪੰਜ ਗਿਆਨ ਇੰਦਰੀਏ ਵੀ ਰੋਂਦੇ ਨੇ, ਅੱਖਾਂ ਵੀ ਰੋਂਦੀਆਂ, ਕੰਨ ਵੀ ਰੋਂਦੇ ਨੇ, ਨੱਕ ਵੀ ਰੋਂਦਾ, ਤੁਚਾ ਵੀ ਰੋਂਦੀ, ਮੂੰਹ ਵੀ ਰੋਂਦਾ। ਹਜ਼ੂਰ ਕਹਿੰਦੇ ਨੇ ਅਥਵਾ ਪੰਚੇ ਰੁਨੇ ਦੁੱਖ ਭਰੇ, ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਇਸ ਸਰੀਰ ਰੂਪੀ ਕਿਲੇ 'ਤੇ ਕਬਜ਼ਾ ਕਰਕੇ ਅਤੇ ਇੱਥੇ ਗਲਤ ਕੰਮ ਕਰਦੇ ਅਤੇ ਕਰਵਾਉਂਦੇ ਸਨ, ਅਤੇ ਜਦੋਂ ਸਰੀਰ ਨਾਸ ਹੋਇਆ, ਇਹ ਕਿਲਾ ਢਹਿ ਗਿਆ, ਉਹ ਵੀ ਰੋਣ ਲੱਗ ਪਏ। ਉਸ ਵੇਲੇ ਵਿਕਾਰ ਵੀ ਰੋਂਦੇ ਨੇ ਵੀ ਹੁਣ ਸਾਡਾ ਇਸ 'ਤੇ ਕੋਈ ਜ਼ੋਰ ਨਹੀਂ ਚੱਲ ਸਕਦਾ। ਬਿਨਸੇ ਦੂਜਾ ਪਾਏ, ਇਸ ਢੰਗ ਦੇ ਨਾਲ ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਅਰਥ ਕੀਤੇ ਨੇ, ਅਤੇ ਸਾਰੇ ਲੋਕ ਦੂਜੇ ਪਾਏ ਵਾਹਿਗੁਰੂ ਨਾਲ ਨਹੀਂ, ਆਤਮਾ ਦੇ ਨਾਲ ਨਹੀਂ, ਦੂਜੇ ਪਾਸੇ ਪ੍ਰੇਮ ਕਰਕੇ ਹੀ ਸਾਰੇ ਭਾਈ ਇਸ ਤਰ੍ਹਾਂ ਨਾਸ ਹੋ ਗਏ।
ਮੂੜੇ ਰਾਮ ਜਪੋ ਗੁਣਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ, ਰਹਾਓ ਜਿੰਨੀ ਨਾਮ ਬਸਾਰਿਆ ਦੂਜੀ ਕਾਰੈ ਲੱਗ।
ਰਹਾਓ ਦੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਹੋਇਆ ਸੀ। ਹੁਣ ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਮਨੁੱਖ ਦੀ ਗਾਫਲ ਦਸ਼ਾ ਹੈ ਉਹਦਾ ਅੱਗੇ ਜ਼ਿਕਰ ਕਰਦੇ ਹਨ। ਜਿੰਨੇ ਨਾਮ ਵਿਸਾਰਿਆ, ਬਈ ਜਿਨ੍ਹਾਂ ਲੋਕਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ। ਕਿਉਂ ਵਿਸਾਰ ਦਿੱਤਾ? ਦੂਜੀ ਕਾਰਾ ਲੱਗ, ਉਹ ਕਿਸੇ ਹੋਰ ਦੂਜੀ ਕਿਰਤ ਵਿੱਚ ਲੱਗ ਗਏ ਨੇ। ਕਿਉਂਕਿ ਦੁਨੀਆਂ ਦੇ ਲੋਕ ਨਾਮ ਜਪਣ ਨੂੰ ਇੱਕ ਬੇਲੋੜਾ ਅਤੇ ਵਾਧੂ ਕੰਮ ਸਮਝਦੇ ਨੇ, ਅਤੇ ਜਿਹੜੀ ਹੋਰ ਦੁਨਿਆਵੀ ਕੰਮ ਧੰਦਾ ਹੈ ਉਹਨੂੰ ਪਹਿਲ ਦਿੰਦੇ ਨੇ। ਕਿਸੇ ਨੂੰ ਵੀ ਪੁੱਛ ਲਓ, ਅਸੀਂ ਕੰਮ 'ਤੇ ਤਾਂ ਟਾਈਮ ਤੋਂ ਪਹਿਲਾਂ ਵੀ ਜਾਣ ਲਈ ਤਿਆਰ ਹੋ ਜਾਂਦੇ, ਪਰ ਜੇ ਛੁੱਟੀ ਵਾਲੇ ਦਿਨ ਬਾਣੀ ਪੜ੍ਹਨੀ ਹੋਵੇ, ਸਿਮਰਨ ਕਰਨਾ ਹੋਵੇ, ਨਿਤਨੇਮ ਕਰਨਾ ਹੋਵੇ, ਅਸੀਂ ਸਾਰੇ ਹੀ ਲੇਟ ਹੁੰਦੇ ਹਾਂ। ਹਜ਼ੂਰ ਕਹਿੰਦੇ ਨੇ, ਜਿੰਨੇ ਨਾਮ ਵਿਸਾਰਿਆ ਦੂਜੀ ਕਾਰ ਅਲੱਗ, ਵੀ ਜਿਨ੍ਹਾਂ ਨੇ ਦੂਜੀ ਕਾਰ ਦੇ ਵਿੱਚ ਲੱਗ ਕੇ, ਭਾਵ ਜਿਹੜੀ ਮਾਇਕੀ ਕੰਮ ਧੰਦੇ ਨੇ ਉਹਨਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ ਹੈ। ਅਸਲੀ ਕਰਨ ਵਾਲਾ ਤਾਂ ਕੰਮ ਇਹੀ ਸੀ, ਮੂੜੇ ਰਾਮ ਜਪਹੋ ਗੁਣਸਾਰ, ਉਸੇ ਸਿਧਾਂਤ ਦੀ ਵਿਆਖਿਆ ਹੋ ਰਹੀ ਹੈ। ਪਰ ਅਸੀਂ ਜਿਹੜਾ ਜ਼ਰੂਰੀ ਕੰਮ ਸੀ ਉਹਨੂੰ ਤਾਂ ਛੱਡ ਦਿੱਤਾ, ਹੋਰ ਦੂਜੇ ਕੰਮ ਧੰਦਿਆਂ ਦੇ ਵਿੱਚ ਖਚਤ ਹੋ ਗਏ।
ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ।
ਹਜ਼ੂਰ ਕਹਿੰਦੇ ਨੇ, ਦੁਬਦਾ ਦੇ ਵਿੱਚ ਲਾ ਕੇ ਪਚ ਮੋਏ, ਜਿਹੜੇ ਮਨਮੁੱਖ ਜੀਵ ਸਨ ਉਹ ਪਚ ਕੇ ਪਾਪ ਧੰਦਿਆਂ ਦੇ ਵਿੱਚ ਖਚਤ ਹੋ ਕੇ ਮਰ ਗਏ। ਅੰਤਰ ਤ੍ਰਿਸ਼ਨਾ ਅੱਗ ਦਾ ਕਾਰਨ ਕੀ ਸੀ? ਹਜ਼ੂਰ ਕਹਿੰਦੇ, ਇਹਦਾ ਕਾਰਨ ਸੀ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਤ੍ਰਿਸ਼ਨਾ ਦੀ ਅੱਗ ਕੀ ਹੈ? ਸਹਿਸ ਕਟੇ ਲੱਖ ਕੋ ਉੱਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਇਹ ਤ੍ਰਿਸ਼ਨਾ ਦੀ ਅੱਗ ਹੈ, ਇੱਕ ਐਸਾ ਹਵਾਈ ਮਾਰਗ ਹੈ, ਜਿੰਨਾ ਮਰਜ਼ੀ ਅਸੀਂ ਇਸ 'ਤੇ ਦੌੜ ਲਈਏ ਤਾਂ ਸਾਨੂੰ ਕਿਧਰੇ ਵੀ ਮੰਜ਼ਿਲ ਨਹੀਂ ਪ੍ਰਾਪਤ ਹੋ ਸਕਦੀ। ਮਨੁੱਖ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਵੇ, ਅਰਬਾਂ ਖਰਬਾਂ ਡਾਲਰ ਵੀ ਇਕੱਠੇ ਕਰ ਸਕਦਾ ਹੈ, ਪਰ ਇਹ ਫਿਰ ਵੀ ਤ੍ਰਿਸ਼ਨਾ ਦੀ ਅੱਗ ਬੁੱਝਦੀ ਨਹੀਂ ਹੈ। ਹਜ਼ੂਰ ਕਹਿੰਦੇ, ਦੁਬਦਾ ਲਾਗੇ ਪਚਮੋਏ ਅੰਤਰ ਤ੍ਰਿਸ਼ਨਾ ਅੱਗ, ਜਿਹੜੇ ਮਨਮੁੱਖ ਜੀਵ ਸਨ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ। ਬਸ ਦੁਬਦਾ ਦੇ ਵਿੱਚ ਲੱਗੇ ਹੋਏ ਮਾਇਕੀ ਧੰਦਿਆਂ ਦੇ ਵਿੱਚ ਅਤੇ ਹੋਰ ਫੋਕਟ ਕੰਮਾਂ ਦੇ ਵਿੱਚ ਉਹ ਖਚਤ ਹੋ ਕੇ ਉੱਥੇ ਹੀ ਮਰ ਗਏ।
ਗੁਰੂ ਰਾਖੇ ਸੇ ਉੱਭਰੇ ਹੋਰ ਮੁੱਠੀ ਤੰਦੈ ਠੱਗ।
ਮਹਾਰਾਜ, ਕੋਈ ਬਚਿਆ ਵੀ ਹੈ? ਹਜ਼ੂਰ ਕਹਿੰਦੇ, ਭਾਈ ਹਾਂ, ਗੁਰ ਰਾਖੇ ਸੇ ਉੱਭਰੇ, ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਹੈ ਉਹ ਭਾਈ ਬਚੇ ਨੇ। ਇਹਦਾ ਮਤਲਬ ਇਹ ਹੈ, ਬਾਕੀ ਤਾਂ ਸਾਰਾ ਸੰਸਾਰ ਹੀ ਜਿਹੜੇ ਮਾਇਕੀ ਧੰਦੇ ਨੇ ਉਹਨਾਂ ਦੇ ਵਿੱਚ ਲੱਗਿਆ ਹੋਇਆ ਹੈ। ਮੁੱਠੀ ਤੰਦਾ ਠੱਗ, ਇਹ ਧੰਦੇ ਰੂਪੀ ਠੱਗ ਨੇ, ਬਾਕੀ ਤੇ ਸਾਰੀ ਦੁਨੀਆ ਲੁੱਟ ਲਈ ਹੈ, ਪਰ ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਹੈ ਉਹ ਬਚੇ ਨੇ। ਇਹਦਾ ਮਤਲਬ ਇਹ ਹੈ, ਕੁਝ ਐਸੇ ਵੀ ਗੁਰਮੁਖ ਨੇ ਜਿਨ੍ਹਾਂ ਨੇ ਆਪਣੀ ਕਿਰਤ ਵੀ ਕੀਤੀ ਹੈ ਅਤੇ ਨਾਲ ਨਾਮ ਵੀ ਜਪਿਆ। ਨਹੀਂ, ਅਸੀਂ ਕਿਰਤ ਸਾਰੇ ਕਰਦੇ ਹਾਂ ਪਰ ਨਾਮ ਨਹੀਂ ਜਪਦੇ। ਨਾਲ ਜਿਨ੍ਹਾਂ ਨੇ ਕਿਰਤ ਦੇ ਨਾਲ ਵਾਹਿਗੁਰੂ ਦਾ ਨਾਮ ਵੀ ਜਪਿਆ ਹੈ ਅਤੇ ਵੰਡ ਕੇ ਛਕਿਆ ਹੈ, ਉਹਨਾਂ 'ਤੇ ਗੁਰੂ ਦੀ ਕਿਰਪਾ ਹੋਈ। ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਭਾਈ ਉਹ ਬਚੇ ਨੇ, ਹੋਰ ਤੇ ਧੰਦੇ ਰੂਪੀ ਠੱਗ ਨੇ ਸਾਰੀ ਦੁਨੀਆ ਲੁੱਟ ਲਈ ਹੈ।
ਮੋਈ ਪ੍ਰੀਤ ਪਿਆਰ ਗਿਆ ਮੋਆ ਬੈਰ ਬਰੋਧ।
ਲੋ, ਹਜ਼ੂਰ ਕਹਿੰਦੇ ਨੇ, ਜਦੋਂ ਆਦਮੀ ਮਰਦਾ ਹੈ, ਚੜ੍ਹਾਈ ਕਰਦਾ ਹੈ, ਉਸ ਵੇਲੇ ਕਿਹੜੀ ਕਿਹੜੀ ਚੀਜ਼ ਮਰਦੀ ਹੈ? ਲੋ, ਇਸ ਦਾ ਵੀ ਹੁਣ ਤੁਸੀਂ ਵਿਚਾਰ ਸੁਣੋ। ਹਜ਼ੂਰ ਕਹਿੰਦੇ, ਮੋਈ ਪ੍ਰੀਤ, ਸਭ ਤੋਂ ਪਹਿਲਾਂ ਤੇ ਇਸ ਮਨੁੱਖ ਦੀ ਆਪਣੇ ਜੀਵਨ ਸਾਥੀ ਦੇ ਨਾਲ ਜਿਹੜੀ ਮੁਹੱਬਤ ਸੀ ਉਹ ਮਰ ਗਈ। ਜਦੋਂ ਆਦਮੀ ਚੜ੍ਹਾਈ ਕਰਦਾ, ਇਸਤਰੀ ਦਾ ਮੋਹ ਵੀ ਨਾਲ ਹੀ ਖਤਮ ਹੋ ਜਾਂਦਾ, ਪਿਆਰ ਗਿਆ। ਦੂਸਰੇ ਨੰਬਰ 'ਤੇ ਜਿਹੜਾ ਹੋਰ ਆਪਣੇ ਪਰਿਵਾਰ ਦਾ ਭੈਣਾਂ ਭਰਾਵਾਂ ਦਾ ਮੋਹ ਸੀ ਉਹ ਵੀ ਨਾਲ ਹੀ ਚਲਿਆ ਗਿਆ। ਮੋਹਾ ਵੈਰ ਵਿਰੋਧ ਅਤੇ ਕਿਸੇ ਨਾਲ ਵੈਰ ਵਿਰੋਧ ਵੀ ਮਨੁੱਖ ਦਾ ਜ਼ਰੂਰ ਹੁੰਦਾ ਹੈ, ਕਿਉਂਕਿ ਇੱਕ ਪਾਸੇ ਮੋਹ ਹੈ ਦੂਜੇ ਪਾਸੇ ਵੈਰ ਵਿਰੋਧ ਹੈ। ਵੈਰ ਵਿਰੋਧ ਵੀ ਹਰ ਕਿਸੇ ਦਾ ਕਿਸੇ ਨਾ ਕਿਸੇ ਨਾਲ ਹੁੰਦਾ ਹੀ ਹੁੰਦਾ। ਹਜ਼ੂਰ ਕਹਿੰਦੇ ਨੇ ਜਿਹੜੀ ਪ੍ਰੀਤ ਵੀ ਚਲੀ ਗਈ ਅਤੇ ਪਰਿਵਾਰ ਦਾ ਮੋਹ ਵੀ ਚਲਿਆ ਗਿਆ ਅਤੇ ਜਿਹੜਾ ਵੈਰ ਵਿਰੋਧ ਸੀ ਕਿਸੇ ਨਾਲ ਉਹ ਵੀ ਨਾਲ ਹੀ ਖਤਮ ਹੋ ਗਿਆ। ਜਦੋਂ ਬੰਦਾ ਮਰ ਜਾਂਦਾ ਹੈ ਇਹ ਚੀਜ਼ਾਂ ਵੀ ਉਸਦੀਆਂ ਨਾਲ ਹੀ ਖਤਮ ਹੋ ਜਾਂਦੀਆਂ।
ਤੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ।
ਲਓ ਹਜ਼ੂਰ ਕਹਿੰਦੇ ਤੰਦਾ ਵੀ ਥੱਕ ਗਿਆ। ਪਹਿਲਾਂ ਤਾਂ ਕਹਿੰਦਾ ਨਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ। ਕਈਆਂ ਨੂੰ ਪੁੱਛੀਏ ਬਈ ਤੁਸੀਂ ਵੀ ਕੋਈ ਬਾਣੀ ਪੜ੍ਹ ਲਿਆ ਕਰੋ, ਕੋਈ ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣ ਲਿਆ ਕਰੋ। ਕਹਿੰਦੇ ਸਾਡੇ ਕੋਲ ਵਕਤ ਹੀ ਨਹੀਂ, ਸਾਡੇ ਕੋਲ ਟਾਈਮ ਹੀ ਨਹੀਂ। ਕਈ ਇਹੋ ਜਿਹੇ ਵੀ ਲੋਕ ਨੇ ਕਹਿੰਦੇ ਸਾਡੇ ਕੋਲ ਤਾਂ ਸਿਰ ਖੁਰਕਣ ਦਾ ਵੀ ਟਾਈਮ ਨਹੀਂ। ਕਈ ਇੱਦੋਂ ਵੀ ਅਗਲੀ ਗੱਲ ਕਹਿ ਜਾਂਦੇ ਨੇ ਵੀ ਸਾਡੇ ਕੋਲ ਤਾਂ ਮਰਨ ਦਾ ਵੀ ਟਾਈਮ ਨਹੀਂ। ਇਹੋ ਜਿਹੀਆਂ ਲੋਕ ਗੱਲਾਂ ਕਰਦੇ ਨੇ, ਪਰ ਹਜ਼ੂਰ ਕਹਿੰਦੇ ਧੰਦਾ ਥੱਕਾ। ਅਖੀਰ 'ਤੇ ਧੰਦਾ ਵੀ ਮੁੱਕ ਜਾਂਦਾ ਹੈ। ਜਦੋਂ ਆਦਮੀ ਮੁੱਕ ਗਿਆ ਧੰਦਾ ਵੀ ਉਹਦਾ ਨਾਲ ਹੀ ਮੁੱਕ ਜਾਣਾ। ਅਤੇ ਹਉਮ ਹੋਈ ਜਿਹੜੀ ਹਉਮ ਹੈ ਇਹ ਨਹੀਂ ਸੀ ਨਾ ਮਰਦੀ, ਅਤੇ ਇਹ ਵੀ ਉਦੋਂ ਨਾਲ ਹੀ ਮਰ ਗਈ। ਜਦੋਂ ਸਰੀਰ ਮਰਿਆ ਤਾਂ ਹਉਮੈ ਵੀ ਨਾਲ ਹੀ ਮਰ ਗਈ, ਕਿਉਂਕਿ ਸਰੀਰ ਦੀ ਹੀ ਹਉਮੈ ਕਰਦਾ ਸੀ ਨਾ, ਆਪਣੇ ਸਰੀਰ ਨੂੰ ਹੀ ਸਭ ਕੁਛ ਸਮਝਦਾ ਸੀ, ਇਹਦੇ ਵਿੱਚ ਆਕੜ ਭਰੀ ਹੋਈ ਸੀ। ਜਦੋਂ ਮਨੁੱਖ ਨਾਸ਼ ਹੋ ਗਿਆ ਤਾਂ ਹਉਮੈ ਵੀ ਨਾਲ ਹੀ ਮਰ ਗਈ। ਮਮਤਾ ਮਾਇਆ ਕ੍ਰੋਧ, ਜਿਹੜੀ ਮਾਇਆ ਦੀ ਮਮਤਾ ਸੀ ਇਹ ਵੀ ਅਤੇ ਨਾਲ ਕ੍ਰੋਧ ਇਹ ਵੀ ਨਾਲ ਹੀ ਮਰ ਗਿਆ। ਭਾਵ ਇਹਦਾ ਸੰਬੰਧ ਮਨੁੱਖੀ ਸਰੀਰ ਦੇ ਨਾਲ ਹੀ, ਇਹਨਾਂ ਸਾਰੀਆਂ ਚੀਜ਼ਾਂ ਦਾ। ਜਦੋਂ ਮਨੁੱਖੀ ਸਰੀਰ ਨਾਸ਼ ਹੋ ਜਾਂਦਾ ਹੈ ਤੇ ਫਿਰ ਇਹ ਸਾਰੀਆਂ ਚੀਜ਼ਾਂ ਦਾ ਵੀ ਨਾਲ ਹੀ ਭੋਗ ਪੈ ਜਾਂਦਾ ਹੈ।
ਕਰਮ ਮਿਲੇ ਸੱਚ ਪਾਈਐ ਗੁਰਮੁਖ ਸਦਾ ਨਿਰੋਧ।
ਕਰਮ ਮਿਲੇ ਸੱਚ ਪਾਈਐ, ਹਜ਼ੂਰ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ ਮਿਲਦਾ ਹੈ, ਸੱਚ ਪਾਈਐ ਤੇ ਫਿਰ ਹੀ ਸੱਚਾ ਨਾਮ ਪ੍ਰਾਪਤ ਹੁੰਦਾ। ਜੇ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਹੋਵੇ, ਹੋਰ ਜਿਹੜੇ ਕੋਈ ਪਦਾਰਥ ਨਹੀਂ ਅਸੀਂ ਆਪਣੇ ਯਤਨ ਨਾਲ ਮਿਹਨਤ ਨਾਲ ਪ੍ਰਾਪਤ ਕਰ ਸਕਦੇ ਹਾਂ। ਕਈ ਚੀਜ਼ਾਂ ਐਸੀਆਂ ਨੇ ਮਾਇਆ ਦੇ ਜ਼ਰੀਏ ਪ੍ਰਾਪਤ ਹੋ ਜਾਂਦੀਆਂ ਨੇ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ। ਕਰਮ ਮਿਲੇ ਸੱਚ ਪਾਈਏ, ਜੇ ਵਾਹਿਗੁਰੂ ਦੀ ਕਿਰਪਾ ਦੁਆਰਾ ਮਿਲੇ ਤਾਂ ਹੀ ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਗੁਰਮੁਖ ਸਦਾ ਨਿਰੋਧ, ਇਸੇ ਲਈ ਜਿਹੜੇ ਗੁਰਮੁਖ ਜਨ ਹਨ ਉਹ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਕੇ ਹਮੇਸ਼ਾ ਲਈ, ਨਿਰੋਧ ਦਾ ਅਰਥ ਹੈ ਉਹ ਆਪਣੀਆਂ ਇੰਦਰੀਆਂ ਨੂੰ ਅਤੇ ਆਪਣੇ ਮਨ ਨੂੰ ਅਤੇ ਆਪਣੇ ਸਰੀਰ ਨੂੰ ਮਾੜੇ ਕੰਮਾਂ ਤੋਂ ਨਿਰੋਧ ਦਾ ਅਰਥ ਹੈ ਰੋਕ ਲੈਂਦੇ ਨੇ। ਨਾ ਤਾਂ ਉਹ ਸਰੀਰ ਦੇ ਨਾਲ ਹੀ ਕੋਈ ਚੋਰੀ ਯਾਰੀ ਕੋਈ ਹੋਰ ਕੁਰਾਇਤ ਕਰਦੇ ਨੇ, ਅਤੇ ਨਾ ਹੀ ਉਹ ਆਪਣੇ ਮਨ ਦੇ ਨਾਲ ਕਿਸੇ ਬਾਰੇ ਮਾੜਾ ਸੋਚਦੇ ਨੇ ਜਾਂ ਵਿਕਾਰਾਂ ਦੇ ਵਿੱਚ ਖਚਤ ਹੁੰਦੇ ਨੇ, ਅਤੇ ਨਾ ਹੀ ਉਹ ਬਾਣੀ ਕਰਕੇ। ਹਜ਼ੂਰ ਕਹਿੰਦੇ ਗੁਰਮੁਖ ਸਦਾ ਨਿਰੋਧ, ਗੁਰਮੁਖ ਹਮੇਸ਼ਾ ਲਈ ਆਪਣੇ ਸਰੀਰ 'ਤੇ ਵੀ ਇੰਦਰੀਆਂ 'ਤੇ ਵੀ ਮਨ 'ਤੇ ਵੀ ਕੰਟਰੋਲ ਕਰ ਲੈਂਦੇ ਹਨ।
ਸੱਚੀ ਕਾਰ ਸੱਚ ਮਿਲੇ ਗੁਰਮਤ ਪੱਲੇ ਪਾਏ।
ਲੋ ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਸੱਚੀ ਕਾਰ ਦੇ ਵਿੱਚ ਲੱਗਦਾ ਹੈ, ਸੱਚੀ ਕਾਰ ਕੀ ਹੈ? ਸੱਚੀ ਕਾਰ ਹੈ ਵਾਹਿਗੁਰੂ ਦਾ ਨਾਮ ਜਪਣਾ, ਸੇਵਾ ਭਗਤੀ ਕਰਨੀ, ਇਹ ਸੱਚੀ ਕਾਰ ਹੈ। ਜਿਹੜਾ ਸੱਚੀ ਕਾਰ ਦੇ ਵਿੱਚ ਲੱਗਦਾ ਹੈ, ਸੱਚੀ ਕਿਰਤ ਵਿੱਚ ਲੱਗਦਾ ਹੈ, ਸੱਚ ਮਿਲੇ ਉਹਨੂੰ ਹੀ ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਅਥਵਾ ਸੱਚੀ ਕਾਰ ਹੈ ਸੱਚ ਮਿਲੇ, ਜਿਹੜੀ ਸੱਚੀ ਕਾਰ ਹੈ ਭਗਤੀ ਦੀ ਜਿਹੜਾ ਉਹਦੇ ਵਿੱਚ ਲੱਗਦਾ ਹੈ ਉਹਨੂੰ ਸੱਚਾ ਨਾਮ ਮਿਲਦਾ। ਗੁਰਮਤਿ ਪੱਲੇ ਪਾਏ, ਅਤੇ ਨਾਲ ਹੀ ਗੁਰੂ ਦੀ ਮਤ ਦੁਆਰਾ ਹੀ ਇਸ ਨਾਮ ਨੂੰ ਪੱਲੇ ਦੇ ਵਿੱਚ ਪ੍ਰਾਪਤ ਕੀਤਾ ਜਾਂਦਾ ਹੈ।
ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ।
ਲਓ ਜੀ, ਨੂੰ ਗੁਰਮਤਿ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੋ ਗਈ, ਸੋ ਨਰ ਜੰਮੇ ਨਾ ਮਰੇ, ਉਹ ਆਦਮੀ ਨਾ ਫਿਰ ਜੰਮਦਾ ਹੈ ਅਤੇ ਨਾ ਹੀ ਫਿਰ ਮਰਦਾ ਹੈ, ਨਾ ਆਵੇ ਨਾ ਜਾਏ, ਅਤੇ ਜਿਹੜੀ ਉਹਦੇ ਅੰਦਰ ਜੀਵ ਆਤਮਾ ਹੈ, ਰੂਹ ਹੈ, ਨਾ ਹੀ ਮੁੜ ਕੇ ਉਹ ਆਉਂਦੀ ਅਤੇ ਜਾਂਦੀ ਹੈ, ਕਿਉਂਕਿ ਜੰਮਣਾ ਅਤੇ ਮਰਨਾ ਸਰੀਰ ਦਾ ਧਰਮ ਹੈ ਅਤੇ ਆਉਣਾ ਅਤੇ ਜਾਣਾ ਇਹ ਜੀਵ ਆਤਮਾ ਦਾ ਕਰਤੱਵ ਹੈ। ਇਸੇ ਲਈ ਹਜ਼ੂਰ ਕਹਿੰਦੇ ਜਦੋਂ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਫਿਰ ਇਹ ਸਰੀਰ ਵੀ ਜੰਮਦਾ ਮਰਦਾ ਨਹੀਂ ਹੈ ਤੇ ਨਾ ਹੀ ਜੀਵ ਆਤਮਾ ਆਉਂਦੀ ਜਾਂਦੀ ਹੈ।
ਨਾਨਕ ਦਰ ਪ੍ਰਧਾਨ ਸੋ ਦਰ ਗਹਿ ਪੈਦਾ ਜਾਏ।
ਫਿਰ ਮਹਾਰਾਜ ਜਿਹੜਾ ਨਾਮ ਜਪਣ ਵਾਲਾ ਮਹਾਂਪੁਰਖ ਹੈ ਤੇ ਫਿਰ ਉਹਨੂੰ ਅੱਗੇ ਕੀ ਫਲ ਪ੍ਰਾਪਤ ਹੁੰਦਾ? ਹਜ਼ੂਰ ਕਹਿੰਦੇ ਨਾਨਕ ਦਰ ਪ੍ਰਧਾਨ ਸੋ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹ ਮਹਾਂਪੁਰਖ ਸਭ ਤੋਂ ਪ੍ਰਧਾਨ ਮੋਹਰੀ ਹੁੰਦਾ ਹੈ ਔਰ ਉਸਦਾ ਮੁਰਾਤਬਾ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ ਅਤੇ ਨਾਲ ਹੀ ਦਰਗਾਹ ਪੈਦਾ ਜਾਏ। ਜਿਹੜਾ ਇੱਥੇ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਜਾ ਕੇ ਪੈਦਾ ਦਾ ਅਰਥ ਹੈ ਸਰੋਪਾਉ ਦੇ ਨਾਲ ਸਤਿਕਾਰਿਆ ਜਾਂਦਾ ਹੈ। ਜਿਹੜਾ ਇੱਥੇ ਨਾਮ ਜਪ ਕੇ ਜਾਂਦਾ, ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ 'ਤੇ ਮਖੁਜਲੇ ਕੀਤੀ ਛੁੱਟੀ ਨਾਲ ਉਹ ਦਰਗਾਹ ਦੇ ਵਿੱਚ ਵੀ ਸਤਿਕਾਰੇ ਜਾਂਦੇ ਨੇ। ਰੇ ਰੇ ਦਰਗਹਿ ਕਹਿ ਨਾ ਕਹੁ, ਆਓ ਬੈਠ ਆਦਰ ਸ਼ੁਭ ਦਿਉ। ਇਹ ਗੁਰਮੁਖਾਂ ਨੂੰ ਦਰਗਾਹੀ ਸਨਮਾਨ ਅਤੇ ਦਰਗਾਹੀ ਸਰੋਪਾਉ ਵੀ ਪ੍ਰਾਪਤ ਹੁੰਦੇ ਨੇ। ਇਹ ਗੁਰਮੁਖਾਂ ਨੂੰ ਦਰਗਾਹੀ ਸਤਿਕਾਰ ਅਤੇ ਦਰਗਾਹੀ ਜਿਹੜੀ ਇਹ ਪਾਤਸ਼ਾਹੀ ਪ੍ਰਾਪਤ ਹੋ ਜਾਂਦੀ ਹੈ। ਇੱਕ ਵਾਰ ਦਾਰਾਸ਼ਕੋ ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਔਰ ਉਹਦੇ ਮਗਰ ਔਰੰਗਜ਼ੇਬ ਦੀਆਂ ਫੌਜਾਂ ਲੱਗੀਆਂ ਹੋਈਆਂ ਸਨ। ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਕੁਝ ਮੇਰੀ ਮਦਦ ਕਰੋ। ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਮਹਾਰਾਜ ਕਹਿਣ ਲੱਗੇ, ਦਾਰਾਸ਼ਕੋ ਇਹ ਦੱਸ, ਤੈਨੂੰ ਦੁਨੀਆਂ ਦੀ ਬਾਦਸ਼ਾਹੀ ਚਾਹੀਦੀ ਹੈ ਜਾਂ ਦੀਨ ਦੀ? ਦੀਨ ਕਹਿੰਦੇ ਨੇ ਦਰਗਾਹ ਨੂੰ। ਇਹ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਦੀਨ ਦੀ ਪਾਤਸ਼ਾਹੀ ਬਖਸ਼ੋ। ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿਣ ਲੱਗੇ, ਫਿਕਰ ਨਾ ਕਰ, ਹੁਣ ਇਹ ਬਾਦਸ਼ਾਹੀ ਮਿਲੇ ਚਾਹੇ ਨਾ ਮਿਲੇ ਤੇ ਦੀਨ ਦੀ ਪਾਤਸ਼ਾਹੀ ਤੇਰੀ ਪੱਕੀ ਹੈ। ਅਖੀਰ ਔਰੰਗਜ਼ੇਬ ਨੇ ਦਾਰਾਸ਼ਕੋ ਨੂੰ ਪਕੜ ਕੇ ਕਤਲ ਕੀਤਾ ਅਤੇ ਆਪ ਦਿੱਲੀ ਦੇ ਤਖ਼ਤ 'ਤੇ ਬੈਠਾ। ਕਹਿਣ ਲੱਗਾ ਗੁਰੂ ਮਹਾਰਾਜ ਨੂੰ, ਕਹਿੰਦਾ ਤੁਸੀਂ ਕਹਿੰਦੇ ਸੀ ਅਸੀਂ ਬਾਦਸ਼ਾਹ ਦਾਰਾਸ਼ਕੋ ਨੂੰ ਬਾਦਸ਼ਾਹੀ ਦਿਵਾਵਾਂਗੇ, ਪਰ ਉਹ ਤਾਂ ਮੈਂ ਮਾਰ ਸੁੱਟਿਆ, ਤੁਸਾਂ ਉਹਨੂੰ ਕਿਹੜੀ ਪਾਤਸ਼ਾਹੀ ਦਿੱਤੀ ਹੈ? ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਕੇ ਵੀ ਝੂਠ ਬੋਲਦੇ ਹੋ। ਤੁਸੀਂ ਆਖਿਆ ਸੀ ਅਸੀਂ ਉਹਨੂੰ ਪਾਤਸ਼ਾਹੀ ਦੇਵਾਂਗੇ, ਉਹ ਕਿਹੜੀ ਪਾਤਸ਼ਾਹੀ ਹੈ? ਉਹ ਤਾਂ ਮੈਂ ਮਾਰ ਦਿੱਤਾ, ਖਤਮ ਕਰ ਦਿੱਤਾ।